गुरुर प्यारी सात संगत जी, वाहिगुरू जी का खालसा, वाहिगुरू जी की फतेह। भाई साहब भाई वीर सिंह जी दी एक अमोलक लिखत है, जिसका सिरलेख है पद्म। बिलासपुरिया ने हुण फिर मित्रता पा ली, ते इसका एक वकील परमा गुरु दरबार आ रहा है, ते फिर इसने गौंद गुंदी के सारे राजियां ते गुरु जी का मेल होवे। ये राजसी समाचार अते आत्मदाता दे छटे अगले प्रसंग विच कुछ वनगी मात्र दिते हन, आओ प्यार नाल सरवण करन दी कोशिश करिए जी। पद्म पहला। राज पावन चंबा विच एक मुटियार शहजादी अपने चुबारे विच बैठी दलीजा वल तक रही है। लिबास रेशमी ते जरी दा है, हाथ विच एक पोथी है जो विच उंगल दे के अद्धी मीट रखी है। चेहरा सडोल, रंग गोरा, क्रांति प्रतापशील, मथा टिकाव वाला, डील लमेरी पतली ते शरीर दी बणत वालों सुबक ते सोहल है। दलीजा वल तक दी बड़ी सोच विच जापदी है कि अचानक खड़ाक आया, इसका भी रंग बदलिया। पल मगरों दुलारी दे पिता श्री महाराज जी दलीजा वड़दे दिसे। दुलारी ने उठ के सत्कार कीता, महाराज ने सिर गले ला के प्यार दिता। राज दुलारी, पिता जी अज तां पहला पैरी वज चुका है, आपने बड़ी देर ला दिती, सुख तां सी, मैं तां बड़ियां चिंता विच पै रही सां। राजा, बेटी की दसां ते किस नूं दोष दें, साडे पहाड़िए राजे कुछ समझदे नहीं। राज दुलारी, क्यों पिता जी, फिर गुरु जी नाल कोई फसाद चाया ने? राजा, ना हन्ने हुंदे हन, ना बने, ना लड़दे हन, ना मिलदे हन। भीम चंद दे मरण मगरों तो सानू पता है कि अजमेर चंद गद्दी बैठा सी, इसने फसाद पाया सी, हुण सुलह कर ली है। राज दुलारी, चंगा होया, नित दी रार मिट्टी। राजा, पर मैनू पता है कि ये सुलह नहीं कपट है। पद्मंती बेटा, फुटनोट, नाम सी पद्मावती, लाड़ नाल पिता कदे पद्मंती कदे पद्मा सदया करदे सन। पद्मंती बेटा, कपट अंत खुल जांदा है। पद्मंती, की कपट छेड़िया ने? राजा, अजमेर चंद ने सुलह कर ली है, ते उनू धर्म आगू राजा मन लिया है, ते आख्या है कि आनंदपुर आप राज करो, ते असी आप नू सुतंत्र मालक मनते हाँ, ते राजियां दे दस्तूर मूजब अपना वकील आप पास भेजते हाँ, जो रियासतां दे मामले साडे ते आप दे उसकी राई साफ रहन, सुला सालसी नाल नजिठी दे रहन, ते किसे त्रियाकल नू साडे ते आप दे विचकार कोई बेसमझी या उल्टी पुल्टी गलबात चलाउण दा मौका ना मिले। पद्मंती, वकील किस नू करके घलिया सू? राजा, उसे परमे झूठ नू। पद्मंती, केड़ा परमा जीओ? राजा, पुत्र ओ झूठ जेड़ा इत्थे भी रह गया है, जिसनू सारे पम्मा आखदे हुंदे सन। पद्मंती, अच्छा मैं समझी, ओ लाओ मचकाओ ठीक झूठ, आदमी चंगा घलना चाहिदा सी, फिर सुलह हो जांदी ते पक्की बन जांदी। राजा, जे नीत सुलह दी हुंदी तां चंगा आदमी घलदा ना, नीत तां सी खोटी। पद्मंती, खोट नू खोटा ही फल लगू। राजा, लग पिया है। पद्मंती, कीकू जीओ पिता जी कीकू? राजा, पर मैंने गुरु जी नाल सफाई करके उथे ऐसा सूईया पणे दा जाल विछा छड़िया है कि दो ताजी घोड़े गुरु जी दे तबेलियां तो चोरी करवा के अजमेर चंद पास पहुँचा दिते हैं। एक वीर खजाना भी पनवाया है। पद्मंती, नक वट के, ये राजा दे करम हैं, दुनिया क्यों ना गर के, पर राजे की करन, सलाइया ने राज डोबे, जे है मुशीर सलाहकार ते है राजे दे करम, लड़ना मरना मारना राजनीति ये तो राजिया दे करम होए, पर चोरी किवें शोभदी है? राजा, मेरे तो सुन के मुड़का आ गया कि अजमेर चंद कुल का नाम डोबन लगा है, ते राजपूत जाति कलंकत करन लगा है। ਪਦਮੰਤੀ, ਕੁਛ ਸੰਦੇਹ ਨੇ, ਪਰ ਪਿਤਾ ਜੀ ਮੈਂ ਸੁਣਦੀ ਹਾਂ ਕਿ ਗੁਰੂ ਜੀ ਰਾਜ ਰਿਖੀ ਹਨ। ਸਗੋਂ ਕਈ ਬ੍ਰਾਹਮਣ ਆਖਦੇ ਹਨ ਕਿ ਕਲਯੁੱਗ ਵਿੱਚ ਇੱਕ ਅਵਤਾਰ ਨੇ 10 ਰੂਪਾਂ ਵਿੱਚ ਆਉਣਾ ਹੈ। ਉਹ ਇਹੀ ਹਨ। ਅਵਤਾਰ ਤਾਂ ਅੰਤਰਯਾਮੀ ਆਉਂਦਾ ਹੈ, ਉਹ ਪਰਮੇ ਦਾ ਭੁਲੇਖਾ ਕਿਵੇਂ ਖਾ ਗਏ? ਰਾਜਾ, ਮੈਨੂੰ ਧਰਮ ਦੀ ਤਾਂ ਸੋਝੀ ਨਹੀਂ, ਪਰ ਪਿਛਲੇ ਜੰਗਾਂ ਅਤੇ ਗੁਰੂ ਜੀ ਦੇ ਆਮ ਵਤੀਰਿਆਂ ਤੋਂ ਇਹ ਸਮਝਦਾ ਹਾਂ ਕਿ ਉਹ ਕਿਸੇ ਭੁਲੇਖੇ ਵਿੱਚ ਆਉਣ ਵਾਲੇ ਨਹੀਂ। ਉਹ ਬੜੇ ਲੰਮੇ ਚੌੜੇ ਅਤੇ ਖੁੱਲ੍ਹੇ ਦਿਲ ਵਾਲੇ ਹਨ। ਉਹਨਾਂ ਨੂੰ ਕੋਈ ਠੱਗੇ ਤਾਂ ਠੱਗੀ ਤਾੜ ਲੈਂਦੇ ਹਨ ਅਤੇ ਫਿਰ ਠਗੀਂਦੇ ਹਨ। ਅਗਲਾ ਸਮਝਦਾ ਹੈ ਕਿ ਮੈਂ ਠੱਗ ਲਿਆ ਹੈ ਅਤੇ ਉਹ ਠਗੀ ਕੇ ਪਰ ਸਭ ਕੁਝ ਸਮਝਦੇ ਹੋਏ ਅਨਭੋਲ ਰਹਿੰਦੇ ਹਨ ਅਤੇ ਮਾਫ਼ੀ ਦੇ ਘਰ ਵਸਦੇ ਹਨ। ਪਦਮੰਤੀ, ਇਸ ਤਰ੍ਹਾਂ ਰਾਜ ਪ੍ਰਬੰਧ ਤਾਂ ਨਹੀਂ ਨਿਭਦਾ। ਰਾਜਾ, ਸਗੋਂ ਭਲਾ ਨਾਲੇ ਬੇਟਾ, ਉਹ ਰਾਜੇ ਨਹੀਂ ਨਾ, ਉਹ ਧਰਮ ਦੇ ਆਗੂ ਹੋਏ। ਕਰੋੜ ਤੋਂ ਵਧੀਕ ਆਦਮੀ ਉਹਨਾਂ ਨੂੰ ਅਵਤਾਰ ਮੰਨਦੇ ਹੋਏ, ਉਹਨਾਂ ਵਿੱਚ ਅਵਤਾਰ, ਰਾਜਾ, ਯੋਧਾ, ਨੀਤੀ ਵੇਤਾ ਸਾਰੇ ਗੁਣ ਹੋਏ ਨਾ। ਪਦਮਾ, ਅੱਜ ਆਪ ਉਹਨਾਂ ਦੀਆਂ ਤਾਰੀਫਾਂ ਕਰ ਰਹੇ ਹੋ। ਰਾਜਾ, ਬੇਟਾ ਲੜਾਈ ਹੋਰ ਗੱਲ ਹੈ, ਪਰ ਸੱਚ ਸੱਚ ਹੈ। ਮੈਂ ਉਹਨਾਂ ਦੇ ਜੰਗ ਕਰਨੇ ਚੰਗੇ ਨਹੀਂ ਸਮਝਦਾ, ਇਸ ਕਰਕੇ ਨਹੀਂ ਕਿ ਉਹਨਾਂ ਦਾ ਆਦਰਸ਼ ਗਲਤ ਹੈ, ਪਰ ਇਸ ਕਰਕੇ ਕਿ ਉਹਨਾਂ ਦਾ ਅਤੇ ਸਾਡਾ ਵਿੱਤ ਲੜਨ ਦਾ ਨਹੀਂ ਹੈ। ਪਦਮਾ, ਨਿਸ਼ਾਨਾ ਕਿਵੇਂ ਠੀਕ ਹੈ? ਰਾਜਾ, ਪੁੱਤਰੀ ਉਹਨਾਂ ਦਾ ਆਦਰਸ਼ ਹੈ ਕਿ ਦੇਸ਼ ਵਿੱਚੋਂ ਜ਼ੁਲਮ ਦੂਰ ਹੋਵੇ। ਪਦਮਾ, ਉਹਨਾਂ ਨੂੰ ਕੀ? ਰਾਜਾ, ਪਾਤਸ਼ਾਹ ਧਰਮ ਵਿੱਚ ਦਖਲ ਦੇ ਰਹੇ ਹਨ, ਲੋਕਾਂ ਨੂੰ ਮੱਲੋ ਮੱਲੀ ਆਪਣੇ ਦੀਨ ਵਿੱਚ ਲੈ ਜਾ ਰਹੇ ਹਨ। ਗੁਰੂ ਜੀ ਦੇ ਪਿਤਾ ਗੁਰੂ ਨੇ ਪਾਤਸ਼ਾਹ ਨੂੰ ਪੱਤਰਕਾ ਲਿਖ ਕੇ ਫਿਰ ਜ਼ਬਾਨੀ ਮਿਲ ਕੇ ਸਮਝਾਇਆ ਸੀ ਕਿ ਆਪ ਧਰਮ ਵਿੱਚ ਧੱਕਾ ਨਾ ਵਰਤੋ। ਉਸਨੇ ਗੁਰੂ ਜੀ ਨੂੰ ਕਤਲ ਕਰਵਾ ਦਿੱਤਾ। ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਯਤਨ ਇਹ ਹੈ ਕਿ ਅਸੀਂ ਸਾਰੇ ਰਾਜੇ ਇਕੱਠੇ ਹੋ ਕੇ ਅਤੇ ਪਰਜਾ ਮਿਲ ਕੇ ਪਾਤਸ਼ਾਹ ਨੂੰ ਮਨਾ ਲਈਏ ਜਾਂ ਉਹਨਾਂ ਦੇ ਰਾਜ ਦੀ ਸਮਾਪਤੀ ਕਰ ਦੇਈਏ। ਪਦਮਾ, ਅਚਰਜ ਹੋ ਕੇ, ਇਹ ਤਾਂ ਬੜਾ ਉੱਤਮ ਖਿਆਲ ਹੈ, ਐਸੇ ਮਹਾਂਪੁਰਖ ਨਾਲ ਤਾਂ ਵੈਰ ਨਹੀਂ ਚਾਹੀਦਾ। ਰਾਜਾ, ਠੀਕ ਹੈ, ਪਰ ਮੇਰਾ ਖਿਆਲ ਵੈਰ ਦਾ ਨਹੀਂ। ਮੇਰਾ ਖਿਆਲ ਕੇਵਲ ਇਹ ਹੈ ਕਿ ਅਸੀਂ ਨਿਰਬਲ ਹੋ ਚੁੱਕੇ ਹਾਂ, ਨਾ ਬਾਹਾਂ ਵਿੱਚ ਬਲ ਹੈ, ਨਾ ਦਿਲਾਂ ਵਿੱਚ ਆਪਾ ਵਾਰਨ ਦਾ ਸਾਹਸ ਹੈ। ਅਸਾਂ ਆਪਣੇ ਰਾਜ ਬਰਬਾਦ ਕਰਾ ਲੈਣੇ ਹਨ ਅਤੇ ਬਣਨਾ ਕੁਛ ਨਹੀਂ, ਅਤੇ ਗੁਰੂ ਜੀ ਨੂੰ ਆਪਣੇ ਧਰਮ ਤੁਰੰਦਰ ਹੋਣ ਦਾ ਖਿਆਲ ਹੈ ਜਾਂ ਖਬਰੇ ਮਾਣ ਹੈ, ਮੈਂ ਕਹਿ ਨਹੀਂ ਸਕਦਾ। ਉਹ ਸੁਣਿਆ ਹੈ ਕਹਿੰਦੇ ਹਨ, ਚਿੜੀਆਂ ਕੋਲੋਂ ਬਾਜ ਤੁੜਾਵਾਂਗੇ। ਪਦਮਾ, ਫਿਰ ਸਾਡੇ ਰਾਜੇ ਗੁਰੂ ਜੀ ਨਾਲ ਵੈਰ ਛੱਡ ਦੇਣ ਅਤੇ ਮਦਦ ਵੀ ਨਾ ਦੇਣ, ਉਹ ਜੋ ਚੰਗਾ ਸਮਝਣ ਕਰੀ ਜਾਣ, ਇਹ ਕਿਉਂ ਕਰਦੇ ਹਨ ਕਿ ਇੱਕ ਭਲਾ ਸੋਚਣ ਵਾਲੇ ਦਿਮਾਗ ਦੇ ਰਸਤੇ ਵਿੱਚ ਧੂੰਆਂ ਖਲੇਰਦੇ ਹਨ? ਰਾਜਾ, ਇਹੋ ਤਾਂ ਗੱਲ ਹੈ ਨਾ ਲੜਨ ਪਿੜਨ ਦੀ, ਉਪਰੋਂ ਉਪਰੋਂ। ਅਸਲ ਵਿੱਚ ਉਹਨਾਂ ਨੂੰ ਉੱਤੋਂ ਮੁਸ਼ਕਲ ਮਿਲਦੀ ਹੈ। ਮੁਸ਼ਕਲ ਤੋਂ ਭਾਵ ਹੈ ਓਹਲੇ ਰਹਿ ਕੇ ਜੋ ਪ੍ਰੇਰਨਾ ਕੀਤੀ ਜਾਏ ਕਿਸੇ ਨਾਲ ਸ਼ਰਾਰਤ ਕਰਨ ਦੀ। ਅਸਲ ਵਿੱਚ ਉਹਨਾਂ ਨੂੰ ਉੱਤੋਂ ਮੁਸ਼ਕਲ ਮਿਲਦੀ ਹੈ ਸ਼ਹਿਨਸ਼ਾਹ ਵੱਲੋਂ ਕਿ ਵਾਂਸ ਆਪੋ ਵਿੱਚ ਰਗੜਾ ਖਾਣ ਅਤੇ ਸਾਡੇ ਭਰਾ ਸਮਝਦੇ ਨਹੀਂ, ਪਏ ਐਵੇਂ ਚੌਥੇ ਦਿਨ ਗੁਰੂ ਜੀ ਨਾਲ ਛੇੜਛਾੜ ਕਰ ਲੜਦੇ ਹਨ ਅਤੇ ਆਉਂਦੇ ਹਨ ਮੂੰਹ ਦੀ ਖਾ ਕੇ। ਗੁਰੂ ਜੀ ਨੇ ਧਰਮ ਦੇ ਜੋਸ਼ ਅਤੇ ਪਿਆਰ ਵਾਲੇ ਯੋਧਾ ਪੈਦਾ ਕੀਤੇ ਹਨ ਜੋ ਸਿਰ ਤਲੀ 'ਤੇ ਧਰ ਕੇ ਲੜਦੇ ਹਨ, ਉਹਨਾਂ ਦਾ ਟਾਕਰਾ ਖੇਲ ਨਹੀਂ। ਮੈਂ ਤਾਂ ਅੱਖੀ ਵੇਖ ਚੁੱਕਾ ਹਾਂ। ਪਦਮਾ, ਫਿਰ ਬੀਬੇ ਪਿਤਾ ਜੀ, ਤੁਸੀਂ ਜਦ ਸਮਝ ਗਏ ਹੋ ਕਿ ਗੁਰੂ ਜੀ ਦਾ ਮਨ ਤੋਂ ਪਰਉਪਕਾਰ ਹੈ ਤਾਂ ਤੁਸੀਂ ਤਾਂ ਹੁਣ ਨਾ ਲੜਨਾ। ਰਾਜਾ, ਮੈਨੂੰ ਪਹਿਲਾਂ ਸ਼ੱਕ ਸੀ ਕਿ ਗੁਰੂ ਜੀ ਆਪਣਾ ਰਾਜ ਬੰਨਣਗੇ, ਪਰ ਹੁਣ ਮੈਨੂੰ ਤਸੱਲੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਤ੍ਰਿਸ਼ਨਾ ਨਹੀਂ ਹੈ। ਉਹ ਇੱਕ ਧਰਮ ਜੋਸ਼ ਵਿੱਚ ਮੈਂ ਕਹਾਂਗਾ ਕਿ ਹਨ ਔਰ ਦੱਸਦੇ ਹਨ ਕਿ ਮੈਂ ਪਰਮੇਸ਼ਰ ਵੱਲੋਂ ਆਇਆ ਹਾਂ ਅਤੇ ਸ੍ਰਿਸ਼ਟੀ ਦਾ ਉਧਾਰ ਕਰਾਂਗਾ, ਇਸ ਕਰਕੇ ਮੈਂ ਵੈਰ ਛੱਡ ਦਿੱਤਾ ਹੈ। ਪਦਮਾ, ਫਿਰ ਤੁਸੀਂ ਲੜ ਸੋ ਕਿ ਨਾ? ਰਾਜਾ, ਮੈਂ ਤਾਂ ਨਹੀਂ ਲੜਨ ਲੱਗਾ, ਪਰ ਜੇ ਭਾਈਚਾਰੇ ਜਾਂ ਪਾਤਸ਼ਾਹ ਨੇ ਅੰਗੂਠਾ ਗਲ ਵਿੱਚ ਦਿੱਤਾ ਤਾਂ ਬੁੱਤ ਬਣ ਕੇ ਚਲਾ ਜਾਇਆ ਕਰਾਂਗਾ। ਪਦਮਾ, ਇਹ ਵੀ ਕਿਉਂ? ਪਿਤਾ ਜੀ, ਉਹ ਜੇ ਪਤਾ ਲੱਗ ਗਿਆ ਕਿ ਜਾਣਾ ਧਰਮ ਨਹੀਂ ਤਾਂ ਕਿਉਂ? ਰਾਜਾ, ਠੀਕ ਹੈ ਬੇਟਾ, ਮੇਰੀ ਪੰਡਤਾ ਪੁੱਤਰੀ ਠੀਕ ਹੈ, ਪਰ ਰਾਜਨੀਤੀ ਕਈ ਗੱਲਾਂ ਵਿੱਚ ਬੰਨ ਕੇ ਸੜ ਦਿੰਦੀ ਹੈ। ਮੈਂ ਬੜਾ ਯਤਨ ਕਰਾਂਗਾ ਕਿ ਮੇਰੀ ਤਲਵਾਰ ਗੁਰੂ ਜੀ ਦੇ ਵਿਰੁੱਧ ਨਾ ਚਮਕੇ। ਪਦਮਾ, ਸੱਚੀ ਹੁਣ ਤਾਂ ਨਾਲੇ ਤੁਸਾਂ ਦੱਸਿਆ ਹੈ ਕਿ ਅਜਮੇਰ ਚੰਦ ਨੇ ਸੁਲਾਹ ਕਰ ਲਈ ਹੈ। ਰਾਜਾ, ਸੁਲਾਹ ਤਾਂ ਮੈਂ ਦੱਸੀ ਹੈ ਨਾ ਕਿ ਦਿਖਾਵਾ ਹੈ, ਅਤੇ ਹੁਣ ਹੋਰ ਵੱਡਾ ਦਿਖਾਵਾ ਹੋ ਰਿਹਾ ਹੈ ਕਿ ਕਿਵੇਂ ਸਾਰੇ ਰਾਜੇ ਅਤੇ ਗੁਰੂ ਜੀ ਇਕੱਠੇ ਹੋ ਜਾਣ ਅਤੇ ਸਭ ਨਾਲ ਸੁਲਾਹ ਦਾ ਦਿਖਾਵਾ ਪੂਰਾ ਹੋ ਜਾਵੇ। ਇਸ ਗੱਲ ਲਈ ਰਾਜੇ ਗੁਰੂ ਦੁਆਰੇ ਜਾਣ ਲਈ ਤਿਆਰ ਨਹੀਂ ਅਤੇ ਗੁਰੂ ਜੀ ਕਿਸੇ ਰਾਜ ਗ੍ਰਹਿ ਕਿਸੇ ਮਤਲਬ ਲਈ ਤੁਰ ਕੇ ਆਉਣ ਨੂੰ ਤਿਆਰ ਨਹੀਂ। ਸੋ ਪਰਮਾ ਯਤਨ ਕਰ ਰਿਹਾ ਹੈ, ਕਰ ਰਿਹਾ ਕੀ ਕਰ ਲਿਆ ਸੂ ਕਿ ਗੁਰੂ ਜੀ ਰਵਾਲਸਰ ਆਉਣਗੇ। ਇਧਰੋਂ ਸਾਰੇ ਰਾਜੇ ਤੀਰਥ ਇਸ਼ਨਾਨ ਦੇ ਬਹਾਨੇ ਜਾਣਗੇ, ਸੁੱਤੇ ਇਕੱਠ ਹੋ ਜਾਏਗਾ ਅਤੇ ਪਰਸਪਰ ਮੇਲ ਦਾ ਸਮਾਂ ਬਣ ਜਾਏਗਾ। ਪਦਮਾ, ਅਸਚਰਜ ਹੋ ਕੇ, ਗੁਰੂ ਜੀ ਤੀਰਥ ਪਰ ਆਉਣਗੇ? ਉਹ ਤਾਂ ਸੁਣਿਆ ਹੈ ਕਿ ਤੀਰਥਾਂ ਦੀ ਫੋਕੀ ਯਾਤਰਾ ਨੂੰ ਮੁਕਤੀ ਦਾਤਾ ਨਹੀਂ ਮੰਨਦੇ। ਰਾਜਾ, ਪਰਮਾ ਜੋ ਉੱਥੇ ਹੈ ਉਸਨੇ ਮਨਾ ਲਿਆ ਹੈ। ਤੁਹਾਨੂੰ ਪਤਾ ਹੈ ਕਿ ਰਵਾਲਸਰ ਪੱਥਰ ਪਾਣੀ ਪੁਰ ਤਰਦੇ ਹਨ। ਇਹ ਦੱਸ ਕੇ ਪਰਮੇ ਨੇ ਸਿੱਖਾਂ ਵਿੱਚ ਵੇਖਣ ਦੀ ਹੈਰਾਨੀ ਉਤਪੰਨ ਕਰ ਦਿੱਤੀ ਹੈ। ਗੁਰੂ ਜੀ ਨੂੰ ਰਾਜਿਆਂ ਪ੍ਰਤੀ ਉਪਦੇਸ਼ ਅਤੇ ਯਾਤਰੂਆਂ ਨੂੰ ਸਤ ਮਾਰਗ ਲਾਉਣ ਦਾ ਅਵਸਰ ਦੱਸ ਕੇ ਪ੍ਰੇਰਿਆ ਹੈ। ਪਦਮਾ, ਕੀ ਗੁਰੂ ਜੀ ਪਰਮੇ ਦੇ ਮਨੋਰਥ ਨੂੰ ਸਮਝਦੇ ਨਹੀਂ ਹੋਣਗੇ? ਰਾਜਾ, ਮੈਂ ਕੀ ਕਹਿ ਸਕਾਂ, ਪਰ ਜੋ ਕੁਛ ਮੈਂ ਡਿੱਠਾ ਅਤੇ ਸੁਣਿਆ ਹੈ ਜ਼ਰੂਰ ਗੁਰੂ ਜੀ ਸਮਝਦੇ ਹੋਣਗੇ। ਸਗੋਂ ਮੈਨੂੰ ਤਾਂ ਕਿਸੇ ਦੱਸਿਆ ਹੈ ਕਿ ਉਹਨਾਂ ਦੇ ਤਬੇਲੇ ਦੇ ਸਰਦਾਰ ਨੇ ਪਰਮੇ ਦੀ ਚਾਲ ਦੱਸ ਦਿੱਤੀ ਹੈ ਅਤੇ ਇਹ ਵਾਕ ਜੋ ਉਸਨੇ ਆਖਿਆ ਹੈ ਸਿੱਖਾਂ ਦੇ ਮੂੰਹ ਚੜਿਆ ਹੋਇਆ ਹੈ, ਜੋ ਕਰੇਗਾ ਸੋ ਭਰੇਗਾ, ਗੁਰੂ ਜੀ ਦਾ ਕੀ ਹਰੇਗਾ, ਸੇਵਕ ਤੋਂ ਕਾਰਜ ਸਰੇਗਾ, ਦੁਸ਼ਮਣ ਦੋਖੀ ਮਰੇਗਾ। ਅਤੇ ਗੁਰੂ ਜੀ ਦਾ ਉੱਤਰ ਵੀ ਸੁਣਿਆ ਹੈ, ਘੋੜੇ ਦੀ ਸੇਵਾ ਕਰ ਜੋ ਹੋਵੇਗੀ ਸੁਜਰ। ਪਦਮਾ, ਇਸ ਤੋਂ ਜਾਪਦਾ ਹੈ ਕਿ ਉਹ ਪੂਰੀ ਤਿਆਰੀ ਕਰਕੇ ਆਉਣਗੇ। ਰਾਜਾ, ਠੀਕ ਹੈ ਬੇਟਾ, ਤੁਸੀਂ ਠੀਕ ਸਮਝਿਆ ਹੈ, ਉਹ ਆਉਣਗੇ, ਪਰ ਇਸ ਤਰ੍ਹਾਂ ਤਿਆਰ ਆਉਣਗੇ ਕਿ ਕਿਸੇ ਜਾਲ ਵਿੱਚ ਧੋਖੇ ਵਿੱਚ ਆ ਕੇ ਸੱਟ ਨਹੀਂ ਖਾਣਗੇ। ਮਿਲਣਗੇ ਅਤੇ ਪਿਆਰ ਨਾਲ ਮਿਲਣਗੇ, ਆਤਮਦਾਨ ਕਰਨਗੇ, ਰਾਜਨੀਤਕ ਮਤਾਂ ਵੀ ਦੇਣਗੇ। ਪਦਮਾ, ਫਿਰ ਪਿਤਾ ਜੀ ਤੁਸੀਂ ਉਹਨਾਂ ਨੂੰ ਹੋਰ ਨਹੀਂ ਤਾਂ ਭਲੇ ਅਤੇ ਉਪਕਾਰੀ ਤਾਂ ਜ਼ਰੂਰ ਮੰਨਦੇ ਹੋ? ਰਾਜਾ, ਸੱਚ ਤਾਂ ਇਹੋ ਹੈ। ਪਦਮਾ, ਕੀ ਰਵਾਲਸਰ ਸਾਰੇ ਰਾਜੇ ਆਉਣਗੇ? ਰਾਜਾ, ਸਾਰੇ। ਪਦਮਾ, ਆਪ ਵੀ ਚਲੋਗੇ? ਰਾਜਾ, ਜ਼ਰੂਰ। ਪਦਮਾ, ਮੈਨੂੰ ਵੀ ਲੈ ਚੱਲੋਗੇ? ਰਾਜਾ, ਤੇਰੀ ਮਾਤਾ ਅਤੇ ਤੈਨੂੰ ਦੋਹਾਂ ਨੂੰ ਲੈ ਚੱਲਾਂਗੇ, ਪਰ ਤੂੰ ਵਿਦਵਾਨ ਬਹੁਤ ਹੈ, ਉੱਧਰ ਗੁਰੂ ਜੀ ਭਾਰੇ ਪੰਡਿਤ ਸੁਣੀਦੇ ਹਨ, ਕਿਤੇ ਸਿੱਖੀ ਨਾ ਤਾਰ ਆਵੇਂ। ਪਦਮਾ, ਮੈਂ ਇਸ ਵੇਲੇ ਤੱਕ ਪੜ੍ਹ ਸੁਣ ਕੇ ਅਗਹਿ ਹਾਂ, ਭਾਵ ਅਣਜਾਣ ਹਾਂ। ਮੈਂ ਨਹੀਂ ਜਾਣਦੀ ਕਿ ਸੱਤੇ ਕੀ ਹੈ। ਮੈਂ ਨਾਸਤਕ ਨਹੀਂ, ਪਰ ਮੈਂ ਜਾਣਦੀ ਵੀ ਨਹੀਂ। ਜਿਸ ਬੁੱਢੇ ਵਿਦਵਾਨ ਨੇ ਮੈਨੂੰ ਪੜ੍ਹਾਇਆ ਕਹਿੰਦਾ ਹੁੰਦਾ ਸੀ ਸਭ ਵਾਕਿਆ ਰਚਨਾ ਹੈ, ਜੋ ਕੁਛ ਵੀ ਕਿਤੇ ਚੰਗਾ ਭਾਸਦਾ ਹੈ ਉਹ ਖੋਜ ਕਰਨ ਨਾਲ ਉੱਚ ਵਾਕਿਆ ਰਚਨਾ ਦੀ ਪ੍ਰਬਲਤਾ ਨਿਕਲਦੀ ਹੈ, ਯਥਾਰਥ ਵਿੱਚ ਕੋਈ ਪ੍ਰਬਲਤਾ ਨਜ਼ਰ ਨਹੀਂ ਪੈਂਦੀ। ਸੋ ਉਸਦੀ ਇਹ ਸਿੱਖਿਆ ਸਿਖਾਈ ਹੋਈ ਆਸ ਨਹੀਂ ਕਿ ਮੈਂ ਕਿਤੇ ਫਸੋਤੀ ਖਾਵਾਂ, ਪਰ ਕਹੀ ਨਹੀਂ ਜਾਂਦੀ, ਮੈਂ ਆਪੂ ਖੋਜ ਕਰਨੀ ਹੈ ਅਜੇ। ਸੋ ਇਹ ਲਾਲਸਾ ਬੜੀ ਹੈ ਕਿ ਦਰਸ਼ਨ ਕਰਾਂ, ਕਿਉਂਕਿ ਗੱਲਾਂ ਅਚਰ ਤੋਂ ਅਚਰ ਸੁਣੀਦੀਆਂ ਹਨ। ਮੁਸਲਮਾਨ, ਪੀਰ, ਹਿੰਦੂ, ਪੰਡਿਤ ਅਤੇ ਆਚਾਰੀਏ, ਕਵੀ ਅਤੇ ਸ਼ਾਇਰ ਸਭ ਆਪਦੇ ਮਗਰ ਭੋਰੇ ਹੋ ਰਹੇ ਹਨ, ਅਤੇ ਵਧੇਰੇ ਮੈਨੂੰ ਉਹਨਾਂ ਦਾ ਇਹ ਉਮਾ ਹੈਰਾਨ ਕਰਦਾ ਹੈ ਕਿ ਸੰਸਕ੍ਰਿਤ ਅਤੇ ਫਾਰਸੀ ਅਰਬੀ ਪੁਸਤਕਾਂ ਦੇ ਟੀਕੇ ਹੋ ਰਹੇ ਹਨ। ਪੰਡਿਤ, ਕਵੀ ਅਤੇ ਆਲਮਾਂ ਦੀ ਸਭਾ ਲੱਗਦੀ ਹੈ, ਧਰਮ ਧੁਰੰਦਰ ਦੇ ਨਾਲ ਵਿੱਦਿਆ ਧੁਰੰਦਰ ਵੀ ਹਨ। ਇਸ ਧਰਮ ਅਤੇ ਵਿੱਦਿਆ ਦੇ ਨਾਲ ਫਿਰ ਸਲਤਨਤ ਮੁਗਲਈਆ ਦੀ ਸਮਾਪਤੀ ਦਾ ਸੁਪਨਾ ਲੈ ਰਹੇ ਹਨ, ਅਤੇ ਹੈਨ ਫਕੀਰ, ਆਕਾਸ਼ੀ ਬਿਰਤ ਆਈ ਚਲਾਈ, ਉਹ ਦਿਮਾਗ ਕੀ ਹੋਵੇਗਾ ਜਿਸ ਵਿੱਚ ਇਸ ਪ੍ਰਬਲ ਰਾਜ ਦੇ ਪਰਾਜੇ ਕਰ ਦੇਣ ਦਾ ਖਿਆਲ ਵਸਦਾ ਹੈ, ਖਿਆਲ ਹੀ ਨਹੀਂ ਜਿਸ ਤੋਂ ਠਾਂ ਠਾਂ ਹੋ ਰਹੀ ਹੈ। ਅਤੇ ਅੱਜ ਆਪਨੇ ਦੱਸਿਆ ਕਿ ਉਹਨਾਂ ਵਿੱਚ ਤ੍ਰਿਸ਼ਨਾ ਨਹੀਂ, ਉਪਕਾਰ ਦਾ ਇੰਦੀਆ ਹੈ, ਪਰ ਹਾਂ, ਮੇਰੇ ਜਾਣ ਵੱਲੋਂ ਆਪ ਵਿਚਾਰ ਲਓ, ਜੇ ਕੁਛ ਡਰ ਹੋਵੇ ਤਾਂ ਮੈਂ ਨਹੀਂ ਜਾਣਦੀ। ਰਾਜਾ, ਨਹੀਂ ਡਰ ਕਾਹਦਾ ਹੈ, ਉਹ ਧਰਮ ਤੁਰੰਦਰ ਹਨ, ਇਤਨੇ ਜੰਗ ਆਪਨੇ ਕੀਤੇ ਹਨ ਪਰ ਕਦੇ ਧਰਮ ਅਤੇ ਧਰਮ ਜਨੇ ਨੀਤੀ ਨੂੰ ਆਪਣੇ ਹੱਥੋਂ ਨਹੀਂ ਛੱਡਿਆ। ਮੈਂ ਤਾਂ ਕੇਵਲ ਉਹਨਾਂ ਦੇ ਇਰਾਦੇ ਦੀ ਸਫਲਤਾ ਆਉਂਦੀ ਨਹੀਂ ਵੇਖਦਾ ਅਤੇ ਇਸ ਕਰਕੇ ਪਰੇ ਰਹਿੰਦਾ ਹਾਂ। ਬੇਟਾ, ਤੇਰੀ ਮਾਤਾ ਕਿੱਥੇ ਹੈ? ਪਦਮਾ, ਪਿਤਾ ਜੀ, ਅੱਜ ਸਿਰਪੀੜ ਫਿਰ ਹੋ ਗਈ ਨੇ ਅਤੇ ਵੈਦ ਜੀ ਨੇ ਕਹਿਆ ਕਰਵਾ ਕੇ ਕੋਈ ਔਸ਼ਧੀ ਪਿਲਾ ਕੇ ਸੁਆ ਦਿੱਤਾ ਹੈ। ਰਾਜਾ, ਅੱਛਾ ਬੇਟਾ, ਭੋਜਨ ਆਵੇ, ਤੁਸੀਂ ਵੀ ਭੁੱਖੇ ਬੈਠੇ ਹੋ। ਇਹ ਕਹਿ ਕੇ ਰਾਜਾ ਜੀ ਆਪਣੇ ਇਸ਼ਨਾਨ ਦੇ ਕਮਰੇ ਵਿੱਚ ਗਏ ਅਤੇ ਪਦਮਾ ਜੀ ਲਾਂਗਰੀਆਂ ਨੂੰ ਭੋਜਨ ਦਾ ਹੁਕਮ ਦੇਣ ਚਲੇ ਗਏ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।